ਸਤਿਗੁਰ ਹੁਣ ਦੇ ਨਾਮ ਫੜ ਕੇ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਤਰਸ ਪਿਆ ਮੈਂ ਰਹਿਮਤ ਹੋਈ ਤਰਸ ਪਿਆ ਮੈਂ ਰਹਿਮ ਈ ਸਤਿਗੁਰ ਸੱਜਣ ਮਿਲਿਆ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਤਾਂ ਜੀਵਾ ਓਹ ਤਨ ਮਨ ਥੀਵੇ ਹਰਿਆ ਤਨ ਮਨ ਥੀਵੇ ਓਹ ਨਾਨਕ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਸਤਿਗੁਰੁ ਪੂਰੇ ਨਾਮ ਦੀਆ ਸਤਿਗੁਰੁ ਸਤਿਗੁਰ ਪੂਰੇ ਨਾਮ ਦੀਆ ਸਤਿਗੁਰ ਪੂਰੇ ਨਾਮ ਦੀਆ ਅਗਲਾ ਸ਼ਬਦ ਅਸੀਂ ਡਰਿਓ ਨਾ ਭੀ ਅਸੀਂ ਹੋਰ ਪੜ੍ਹਨਾ ਅਸੀਂ ਇਹਨੂੰ ਲਮਕਦਾ ਰੱਖਣਾ ਅਗਲੇ ਸ਼ਬਦ ਚੌਂਕੀ ਚ ਉਹਨੇ ਜਰਾ ਸ਼ੁਰੂ ਕਰ ਲਈਏ ਭੀ ਵਾਕਈ ਜਿਹੜੀ ਅਰਦਾਸ ਹੈ ਇਹ ਤੇ ਜਪਣਾ ਹੀ ਹੈ ਆਹ ਜਿਹੜੀ ਅਰਦਾਸ ਅਸੀਂ ਬਾਹਰ ਕਰਦੇ ਹਾਂ ਅਰਦਾਸ ਚ ਪਤਾ ਨੀ ਕੀ ਕੁਛ ਪਾਈ ਜਾਂਦੇ ਹੈ ਗੁਰੂ ਸਾਹਿਬ ਦੇ ਸਿੱਖਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਗੁਰੂ ਸਾਹਿਬ ਦੇ ਸਿੱਖਾਂ ਨੂੰ ਆਹ ਚੀਜ਼ ਫੇਰ ਜਿਹਨਾਂ ਗੁਰਦੁਆਰਿਆਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜਿਹਨਾਂ ਦੇ ਖੁੱਲੇ ਦਰਸ਼ਨ ਦੀ ਦਾਰ ਉਹ ਤੋਂ ਹੀ ਸਾਰੀ ਕੌਮ ਦੀ ਅਰਦਾਸ ਕਰ ਰਹੇ ਇਹ ਤੁਹਾਡੀ ਆਪਣੀ ਅਰਦਾਸ ਲੇਕਿਨ ਇਹ ਚੀਜ਼ਾਂ ਬਾਣੀ ਦੇ ਮੁਤਾਬਕ ਅਰਦਾਸ ਬਣਾਓ ਤੁਸੀਂ ਬਾਣੀ ਦੇ ਮੁਤਾਬਕ ਸਾਰੀ ਚੀਜ਼ ਕਰੋ ਇਹਦੇ ਨਾਲ ਵੀ ਤੁਸੀਂ ਸਿੱਖ ਪੰਥ ਨਾਲ ਧੋਖਾ ਕਰੋ ਸਾਰੀ ਸਿੱਖ ਜਗਤ ਨਾਲ ਧੋਖਾ ਕਰੋ ਆਪਣੇ ਮਤਲਬ ਲਈ ਉਹਨਾਂ ਦੀ ਜਿਹੜੀ ਅਰਦਾਸ ਹੈ ਉਹ ਲਿਖੀ ਹੈ ਸਾਰਿਆਂ ਦਾ ਭਲਾ ਮੰਗੋ ਸਿਰਫ ਆਪਣੇ ਤੁਸੀਂ ਆਪਣੇ ਪੁਜਾਰੀ ਟੋਲੇ ਦਾ ਭਲਾ ਨਾ ਮੰਨੋ ਜਾਂ ਸਾਰਾ ਸਿੱਖ ਪੰਥ ਵੱਲ ਦੇਖੋ ਸਿੱਖ ਸੰਗਤ ਵੱਲ ਦੇਖੋ ਬੱਚੇ ਅਸੀਂ ਸਿੱਖ ਕੌਮ ਦੀ ਹਾਲਤ ਦੇਖੋ ਕੀ ਹੋ ਰਹੀ ਹੈ ਔਰ ਤੁਸੀਂ ਹੋਰ ਚੀਜ਼ਾਂ ਮੰਗੀ ਜਾਂਦੇ ਤੁਹਾਨੂੰ ਕਿੰਨਾ ਸੋਹਣਾ ਐਡਾ ਵੱਡਾ ਸਾਰਾ ਹਾਥੀ ਦੇ ਪੈਰ ਚ ਸਭ ਦਾ ਪੈਰ ਨਾਮ ਮੰਗ ਲਿਆ ਸਭ ਕੁਝ ਮੰਗ ਲਿਆ ਇਸ ਕਰਕੇ ਨਾਮ ਵਰਗੀ ਜਿਹੜੇ ਜਿਹਦੇ ਬੰਨੇ ਸਾਨੂੰ ਸਾਰੀ ਬਾਣੀ ਲਾਉਂਦੀ ਐਸੀ ਅਰਦਾਸ ਬਣਾਓ ਹਰ ਬੱਚਾ ਜਪ ਸਕੇ ਹਰ ਨੂੰ ਸੁਰਤ ਆਏ ਵੀ ਮੈਂ ਨਾਮ ਜਪਣਾ ਹੈ ਮੈਂ ਕਿਹੜੇ ਰਸਤੇ ਤੇ ਪੈਣਾ ਹੈ ਔਰ ਉਹ ਪਤਾ ਨੀ ਅਰਦਾਸਾਂ ਚ ਕੀ ਕੁਛ ਮੰਗੀ ਜਾਂਦੀ ਹੈ ਕਿਸੇ $5 ਦੇ ਦਿਓ ਭਾਈ ਸਾਹਿਬ ਜੀ ਅਰਦਾਸ ਕਰਦੇ ਇੰਡੀਆ ਜਾ ਰਹੇ ਪਰਿਵਾਰ ਸੁਖੀ ਸਾਂਦੀ ਘਰ ਆ ਜਾਏ ਕਿੰਨੀ ਸਸਤੀ ਇੰਸ਼ੋਰੈਂਸ ਹੈ ਜੋ ਇੰਨੀ ਮਹਿੰਗੀ ਇੰਸ਼ੋਰੈਂਸ ਇਹਨਾਂ ਦੇਸਾਂ ਚ $5 ਚ ਇੰਸ਼ੋਰਡ ਆ ਸਾਰਾ ਟੱਬਰ ਵੀ ਵਾਪਸ ਆ ਗੱਲ ਬਿਮਾਰੀ ਦੀ ਨਿੱਕੀ ਭੋਟਰ ਜੀ ਬਿਮਾਰ ਆ ਉਹਨੂੰ ਹਸਪਤਾਲ ਦਾਖਲ ਕਿਹਾ ਭਾਈ ਸਾਹਿਬ ਜੀ ਹੁਣੇ ਕਰ ਦਿੰਦੇ ਹਾਂ ਜੀ ਹਸਪਤਾਲ ਬੰਦ ਕਰ ਦਿਓ ਫਿਰ ਉਹ ਕਦ ਲਈ ਰੱਖੇ ਜੇ ਤਾਂ ਭਾਈ ਦੇ ਅਰਦਾਸ ਨੇ ਬਿਮਾਰੀਆਂ ਠੀਕ ਹੋ ਜਾਣੀਆਂ ਸਾਰਾ ਪੋਪ ਲੀਲਾ ਸਾਰਾ ਉਹਨਾਂ ਤੋਂ ਰੋਮ ਚ ਪ੍ਰੋਟੈਸਟ ਮਤਲਬ ਕੀ ਉੱਠਿਆ ਸੀ ਰੋਮ ਕਿੰਨੇ ਹਜ਼ਾਰ ਰੁਪਏ ਦੇ ਦੋ ਤੁਹਾਡੇ ਸਾਰੇ ਗੁਨਾਹ ਮਾਫ਼ ਉਹ ਸਭ ਕੁਛ ਹੋ ਰਿਹਾ ਅਰਦਾਸ ਗਲਤ ਹੈ ਅਰਦਾਸ ਅਰਦਾਸ ਹੈ ਸਾਡਾ ਦੇਖੋ ਅਰਦਾਸ ਆ ਰਹੀ ਹੈ ਗੁਰ ਗੁਰ ਜਪੀ ਗੁਰ ਗੁਰ ਜਪੀ ਪੰਨਾ 396 ਬਾਕੀ ਸ਼ਬਦ ਸਾਰਾ ਲਾਂਗੇ ਇਹਦੀ ਰਹੋ ਦੀ ਤੁਕ ਪਹਿਲਾਂ ਜੀ ਅੱਜ ਲੈਣੀ ਹੈ ਆਸਾ ਮਹੱਲਾ ਪੰਜਵਾਂ ਪੰਨਾ 396 ਤੇ ਸੀਰੀਅਲ ਨੰਬਰ ਹੈ 268 ਤੋ ਸ਼ਬਦ ਆ ਰਿਹਾ ਹੈ ਰਹੋ ਦੀ ਤੁਕ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਗੁਰ ਗੁਰ ਜਪੀ ਇਹ ਗੁਰ ਗੁਰ ਅਸੀਂ ਗੁਰ ਗੁਰ ਦੇ ਹੁਣ ਬਹੁਤੇ ਨੀ ਅਸੀਂ ਡਿਟੇਲ ਜਾਣਾ ਪਿੱਛੇ ਅਸੀਂ ਕਾਫੀ ਆਪਣੀ ਸੰਗਤ ਜਿਹੜੀ ਸਾਡੀ ਆਲੇ ਦੁਆਲੇ ਸਾਰੀ ਆ ਅਸੀਂ ਖੋਲ ਚੁੱਕੇ ਹਾਂ ਤੇ ਸਾਰਾ ਜੇ ਗਿਆਨ ਲੈਣਾ ਤੇ ਪਿਛਲਾ ਸਾਰਾ ਗਿਆਨ ਮਿਲ ਸਕਦਾ ਹੈ ਲੇਕਿਨ ਇੱਥੇ ਅਸੀਂ ਹੁਣ ਸਿੱਧਾ ਕਿਉਂਕਿ ਸਾਰੀ ਸੰਗਤ ਹੁਣ ਗੁਰ ਗੁਰ ਕਿਹਾ ਨੀ ਤੇ ਉਹਨਾਂ ਨੂੰ ਸਮਝ ਆਏ ਨੀ ਸਭ ਪਟੜੇ ਤੇ ਚੜੇ ਪਏ ਨੇ ਹਸਲੇ ਪਟੇ ਦੇ ਉੱਤੇ ਇਸ ਕਰਕੇ ਇਹਦੇ ਤਿੰਨ ਟਾਈਮ ਅਸੀਂ ਹੋਰ ਗਿਆਨ ਲਈਏ ਡੂੰਘਾ ਵੀ ਅਰਦਾਸ ਕੀ ਹੈ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸੇ ਗੁਰੂ ਗੁਰੂ ਦੇ ਪੈਰ ਪੈ ਜਾਓ ਤੇ ਗੁਰੂ ਜੀ ਦੇ ਹੀ ਹੈ ਨੀ ਪੈਰ ਕਹਿੰਦੇ ਪੈਣੇ ਉਹ ਜਪਣਾ ਹੀ ਪੈਰ ਪੈਣਾ ਹੈ ਕਿੱਦਾਂ ਸਰਨ ਕਿੱਦਾਂ ਜਾਣਾ ਪੈਰ ਕਿੱਦਾਂ ਪੈਣਾ ਗੁਰ ਗੁਰ ਕਰਤ ਸਰਣੇ ਜੇ ਆ ਪ੍ਰਭ ਆਏ ਮਿਲੇ ਖੇਨੇ ਤੀਲ ਨਾ ਪਈ ਉਹਦੇ ਸਰਨ ਉਹਦੀ ਪੈਣਾ ਉਹਦੇ ਕੋਲ ਸਾਰਾ ਪੈਰਾਂ ਚ ਪੈਣਾ ਕੀ ਹੈ ਨਾਮ ਜਪੀ ਜਾਣਾ ਬੇਨਤੀ ਰੂਪ ਹੋ ਕੇ ਗੁਰ ਗੁਰ ਜਪੀ ਗੁਰੂ ਗੁਰ ਜੀ ਅਰਦਾਸ ਗੁਰੂ ਉਹੀ ਤੇ ਗ੍ਰੰਥ ਸਾਹਿਬ ਦੇ ਪੈਰੀ ਪੈ ਜਾਣੀ ਆ ਕੋਈ ਕੰਮ ਹੋਇਆ ਜੀ ਚਲੋ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਚ ਉੱਥੇ ਅਰਦਾਸ ਕਰੀਏ ਠੀਕ ਹੈ ਤੁਸੀਂ ਕਰ ਰਹੇ ਹੋ ਆਦਰ ਪਰ ਧਿਆਨ ਤੇ ਦੇਖ ਲੋ ਤੁਸੀਂ ਤੇ ਬਾਣੀ ਦੀ ਸਾਰੀ ਥੀਸਿਸ ਗਲਤ ਕਰ ਦਿੱਤੀ ਬਾਣੀ ਦੇ ਅਸੂਲਾਂ ਨੂੰ ਤੁਸੀਂ ਮਖੌਲ ਲੋੜਾ ਰਹੇ ਹੋ ਏਦਾਂ ਅਰਦਾਸਾਂ ਕਰਕੇ ਅਸੀਂ ਸਾਡੀ ਅਰਦਾਸ ਕੀ ਹੈ ਸਾਡੀ ਆਪਣੀ ਆਪਣੀ ਹਰ ਇੱਕ ਦੀ ਕੱਲੀ ਅੰਦਰ ਤੁਹਾਡੇ ਰੱਬ ਅੰਤਰਮੁਖੀ ਸਭ ਕੁਛ ਕਰਨਾ ਹੈ ਔਰ ਨਾਮ ਜਪ ਜਪ ਕੇ ਬੇਨਤੀ ਰੂਪ ਹੋ ਕੇ ਉਹ ਅਰਦਾਸ ਥਾਂ ਪੈਣੀ ਹੈ ਬਾਹਰ ਅਰਦਾਸ ਜਦੋਂ ਇਹ ਗ੍ਰੰਥ ਨਹੀਂ ਸੀ ਬਣਿਆ ਕਿਹਦੇ ਅੱਗੇ ਗੁਰੂ ਅਰਦਾਸ ਕਰਦੇ ਸੀ ਅਸੀਂ ਤਾਂ ਕਹਿੰਦੇ ਅਦਬ ਲਈ ਕਰੋ ਪਰ ਅਦਬ ਦੀ ਆੜ ਦੇ ਵਿੱਚ ਬੁੱਤ ਪ੍ਰਸਤੀ ਤੇ ਨਾ ਕਰੀਏ ਸੰਗਤ ਨਾਲ ਸੰਗਤ ਨੂੰ ਕਹਿ ਕੇ ਨੀ ਪਤਾ ਲੱਗੇਗਾ ਸੰਗਤ ਨੂੰ ਸ਼ਬਦਾਂ ਰਾਹੀਂ ਰੱਬ ਨਾਲ ਜੋੜੋ ਨਾਮ ਨਾਲ ਜੋੜੋ ਔਰ ਇਹਦਾ ਅਦਬ ਦੱਸੋ ਵੀ ਇਹਨੂੰ ਠੀਕ ਹੈ ਅਦਬ ਕਰੋ ਪਰ ਕਿਸੇ ਵੀ ਕੌਮ ਨੇ ਆਪਣੀ ਰਿਲੀਜੀਅਸ ਬੁੱਕ ਦਾ ਆਹ ਹਾਲ ਨਹੀਂ ਕੀਤਾ ਜੋ ਸਿੱਖਾਂ ਨੇ ਕੀਤਾ ਉਹਨਾਂ ਦੀ ਵੀ ਗੀਤਾ ਹੈ ਉਹਨਾਂ ਦਾ ਵੀ ਕੁਰਾਨ ਸ਼ਰੀਫ ਹੈ ਉਹਨਾਂ ਦਾ ਵੀ ਬਾਈਬਲ ਹੈ ਸਭ ਕੁਛ ਹੈ ਰਿਲੀਜੀਅਸ ਬੁੱਕਸ ਨੇ ਪਰ ਜਿੱਦਾਂ ਅਸੀਂ ਗਿਆਨਹੀਣ ਅਗਿਆਨ ਪੂਜਾ ਅੰਧ ਵਰਤਾਰਾ ਭਾਵ ਦੂਜਾ ਇਹਦੇ ਕੋਲ ਗਿਆਨ ਨਹੀਂ ਲੈਣਾ ਬਾਕੀ ਦਾ ਅਦਬ ਉਹ ਅਦਬ ਕਰੋ ਪਰ ਕਿਸੇ ਹੱਦ ਚ ਤੇ ਰਹੋ ਕਿ ਅਸੀਂ ਸ਼ਬਦਾਂ ਨੂੰ ਜੋ ਸ਼ਬਦਾਂ ਚ ਅਰਦਾਸ ਹੈ ਉਹ ਕਦੀ ਅਸੀਂ ਦੇਖਣੀ ਨੀ ਵੀ ਜੋ ਕਾਲ ਤਖ਼ਤ ਦਾ ਹੁਕਮ ਜੀ ਅਰਦਾਸ ਅਸੀਂ ਉਹ ਕਰ ਉਹ ਭਾਈ ਜਿਹੜੀ ਆਹ ਕਾਲ ਤਖ਼ਤ ਇਹਨਾਂ ਨੂੰ ਵੱਡੇ ਸ਼ਬਦ ਕਿ ਛੋਟੇ ਇਹਨੇ ਵੱਡੇ ਸ਼ਬਦ ਸਾਨੂੰ ਕਦ ਨਹੀਂ ਦਿੱਤੇ ਅਸੀਂ ਆਹ ਅਰਦਾਸ ਕਰ ਰਹੀ ਹੈ ਗੁਰ ਗੁਰ ਜਪੀ ਗੁਰੂ ਗੁਰ ਧਿਆ ਜੀ ਕੀ ਅਰਦਾਸ ਗੁਰੂ ਪੈ ਪਾ ਗੁਰ ਗੁਰ ਜਪੀ ਜਪੀ ਗੁਰ ਗੁਰ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪੈ ਪਾਈ ਜਿਹੜਾ ਗੁਰ ਗੁਰ ਜਪਣਾ ਇਹੋ ਸਾਡੀ ਪੂਜਾ ਹੈ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰੀ ਪੂਜਾ ਗੁਰ ਦਸਮ ਪਾਤਸ਼ਾਹ ਗੱਜਿਆ ਕਹਿੰਦੇ ਖਬਰਦਾਰ ਜੇ ਪੱਥਰਾਂ ਨੂੰ ਪੂਜਿਆ ਕਾਹੂਲ ਪਾਹਨ ਪੂਜ ਕਰਿਓ ਸਿਰ ਕਾਹੂ ਨ ਲਿੰਗ ਕਰੇ ਉਹ ਕਾਹੂ ਲਖਿਓ ਹਰ ਵਾਚੀ ਦਿਸਾ ਮੈਂ ਕਾਹੂ ਪਿਛਾ ਕੋ ਸੀ ਨਵਾਇਓ ਕਉ ਬੁਤਾਨ ਕਪੂਜਤ ਹੈ ਪਸ ਕਉ ਮਿਰਤਾਨ ਕਪੂਜਨ ਉਹ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕਪੇਦ ਨ ਪਾਇਓ ਕਿਨੂੰ ਪੂਜਣਾ
ਪੂਜੋ ਰਾਮ ਏਕ ਹੀ ਦੇਵਾ ਪੂਜੋ ਰਾਮ
ਸਾਚਾ ਨਾਮ ਇਹੋ ਸੱਚਾ ਨਾਉਣਾ ਐਂਡ ਗੁਰ ਕੀ ਸੇਵਾ ਇਹ ਵੀ ਸੇਵਾ ਤੇ ਨਾਉਣਾ ਸਾਡਾ ਕੀ ਹੈ
ਪੂਜਾ ਰਾਮ ਪੂਜਾ ਰਾਮ
ਇੱਕ ਛੱਡ ਕੇ ਅਸੀਂ 11 ਨੂੰ ਪੂਜੀ ਜਾ ਰਹੇ ਹਾਂ।
ਪੂਜੋ ਰਾਮ
ਕੇਸ਼ਵ ਅਰਧ ਉਰਧ ਦਿਨ ਰਾਤ
ਦੇ ਨਾਮ ਹਮਾਰਾ ਪੂਜਾ ਦੇਵ ਇਹ ਨਾਮ ਹਮਾਰਾ ਮਦਨ ਇਸ਼ਨਾਨ ਨਾਮ ਹਮਾਰਾ ਮਦਨ ਇਸ਼ਨਾਨ ਇਹ ਨਾਮ ਹਮਾਰਾ ਦਾਨ ਨਾਮ ਹਮਾਰਾ ਪੂਰਨ ਦਾਨ ਏ ਗੁਰਪੁਰੈ ਦਿਰੜਿਓ ਹਰੇ ਨਾਮ ਗੁਰਪੁਰੈ ਦਿਰੜਿਓ ਹਰੇ ਨਾਮ ਇਹ ਸਭ ਤੇ ਉਤਮ ਹਰ ਹਰ ਕਾਮ ਇਹ ਸਭ ਤੇ ਉਤਮ ਹਰੇ ਹਰ ਕਾਮ ਆਨਕ ਕੈ ਘਰ ਕੇਵਲ ਨਾਮ ਨਾਨਕ ਕੈ ਘਰ ਕੇਵਲ ਨਾਮ ਜਪ ਤਪ ਸੰਜਮ ਕਰਮ ਨਾ ਜਾਣਾ ਨਾਮ ਜਪੀ ਪ੍ਰਭ ਤੇਰਾ ਗੁਰ
ਆਇਆ ਬਾਬੇ ਨਾਨਕ ਦਾ ਗੁਰ ਬਾਬੇ ਨਾਨਕ ਦੀਆਂ ਲਾਈਨਾਂ ਦੇਖੋ ਗੁਰੂ ਨਾਨਕ ਆਪਣਾ ਗੁਰ ਦੇ ਰਿਹਾ ਹੈ ਕਿਹਨੂੰ ਪੇਟਿਆ ਉਹਨਾਂ ਨਾਲ
ਗੁਰ ਪਰਮੇਸ਼ ਨਾਨਕ
ਵਾਦੇ ਨਾ ਪੇਟਿਆ
ਸਾਜੈ ਸਭ ਦੇ ਨਵੇ ਗੁਰ ਪਰਮੇਸ਼ ਨਾਨਕ ਪੇਟਿਓ ਸਾਜੈ ਸਭ ਦੇ ਨਵੇ
ਉਹ ਬਾਬੇ ਨਾਨਕ ਨੇ ਸ਼ਬਦ ਕਿੱਦਾਂ ਜਪਿਆ
ਇੱਕੇ ਆਖਿਆ ਸ਼ਬਦ ਪਾਰਦ ਉਰਦ ਦੇਨ ਆਖ ਸ਼ਬਦ ਪਾਖ ਅਰਧ ਉਰਧ ਦਿਨ ਰਾਤ ਆਖ ਆਖ ਸ਼ਬਦ ਪਾਖ ਅਰਧ ਉਰਧ ਦਿਨ ਰਾਤ ਆਖ ਆਖ ਸ਼ਬਦ ਪਾਖ ਅਰਧ ਉਰਧ ਦਿਨ ਰਾਤ ਆਖ ਆਖ ਸ਼ਬਦ ਪਾਖ ਅਰਧ ਉਰਧ ਦਿਨ ਰਾਤ
ਆਖਣ ਔਖਾ ਸੁਣਨਾ ਔਖਾ ਆਖਣ ਜਾਪੇ ਆ
ਇੱਕ ਆਖ ਆਖ ਸ਼ਬਦ ਪਾਖ ਅਰਧ ਉਰਧ ਦਿਨ ਰਾਤ
ਗੁਰ ਸਤੇ ਗੁਰ ਬੋਲੋ ਸਭੇ ਗੁਰ
ਗੁਰ ਸਤੇ ਗੁਰ ਬੋਲੋ ਸਭੇ ਗੁਰ ਆਖ ਗੁਰ ਜੀਵਾਈਆ ਗੁਰ ਸਤੇ ਗੁਰ ਬੋਲੋ ਸਭੇ ਗੁਰ ਆਖ ਗੁਰ ਜੀਵਾਈਆ
ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ
ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ
ਇੱਕ ਸਿੱਖ ਗੁਰ ਪਾਸੇ ਇੱਕ ਗੁਰ ਘਰ ਲਾਈਆਂ
ਇੱਕ ਸਿੱਖ ਗੁਰ ਪਾਸੇ ਇੱਕ ਗੁਰ ਘਰ ਲਾਈਆਂ
ਗੁਰ ਸਿੱਖਾਂ ਇੱਕੋ ਪਿਆਰ ਪੁੱਤਾਂ ਮਿੱਤਾਂ ਭਾਈਆਂ
ਗੁਰਸਿੱਖਾਂ ਇੱਕੋ ਪਿਆਰ
ਸਿੱਖਾਂ ਮਿੱਤਾਂ ਭਾਈਆਂ ਗੁਰ ਸਤਿ ਗੁਰ ਬੋਲੋ ਸਭੇ ਗੁਰ
ਸਤਿ ਗੁਰ ਬੋਲੋ ਇਹ ਆਖ ਗੁਰੂ ਜੀਵਾਈਆਂ ਗੁਰ ਸਤਿ ਗੁਰ ਬੋਲੋ ਸਭੇ ਗੁਰ ਆਖ ਗੁਰੂ ਜੀਵਾਈਆਂ ਇਹ ਸੌਂਦੇ ਵਾਹੋ ਵਾਹੋ ਉਜਰੇ ਸੰਦੇ ਵਾਹੋ ਵਾਹੋ ਉਜਰੇ ਉੱਠਦੇ ਵੀ ਵਾਹੋ ਕਰੇ ਆਖ ਅੱਠ ਹੈ ਸ਼ਬਦ ਭਾਖ ਅਰਧ ਉਰਧ ਦਿਨ ਰਾਤ ਇੱਕ ਆਖ ਅੱਠ ਹੈ ਸ਼ਬਦ ਭਾਖ ਅਰਧ ਉਰਧ ਦਿਨ ਰਾਤ ਅਰਧ ਉਰਧ ਨਵੇਰਾ ਅਰਧ ਉਰਧ ਨਵੇਰਾ ਅਰਧ ਉਰਧ ਨਵੇਰਾ ਅਰਧ ਉਰਧ ਨਵੇਰਾ ਤੱਦਾ ਅਰਧ ਉਰਧ ਨਵੇਰਾ ਤੱਦਾ ਅਰਦੇ ਉਰਦੇ ਮੰਜੇ ਬਸੇਰਾ ਅਰਧ ਛਾੜ ਜਾ ਉਰਦ ਕੋ ਅਰਦੇ ਉਰਦੇ ਮਿਲਿਆ ਸੁਖ ਆਓ ਅਰਦੇ ਉਰਦ ਨਵੇਰਾ ਅਰਦੇ ਉਰਦ ਇਹ ਸੀ ਕਬੀਰ ਸਾਹਿਬ ਅਰਦੇ ਅਰਦੇ ਹੁਣ ਬਾਬਾ ਨਾਨਕ ਆਇਆ ਸਾਚੇ ਸਭ ਦੇ ਨਵੇਰਾ
ਸਾਚੇ ਸਭ ਦੇ ਨਵੇਰਾ ਸਾਚੇ ਸ਼ਬਦ ਨਵੇਰਾ ਸਾਚੇ ਸ਼ਬਦ ਨਵੇਰਾ
ਗੁਰ ਪਰਮੇਸ਼ਰ ਨਾਨਕ ਭੇਟਿਆ
ਗੁਰ ਪਰਮੇਸ਼ਰ ਨਾਨਕ ਭੇਟਿਆ
ਉਹ ਸਾਚੇ ਸ਼ਬਦ ਨਵੇਰਾ ਸਾਚੇ ਸ਼ਬਦ
ਨਵੇਰਾ
ਨਾਨਕ ਸ਼ਬਦ ਤੇ ਸਾਚੇ ਸ਼ਬਦ
ਨਵੇਰਾ
ਨਾਨਕ ਸ਼ਬਦ ਅਪਾਰ ਤਿੰਨ ਸਭ ਤਿੱਥੇ ਸਾਰਿਆ
ਨਾਨਕ ਸਭ ਦੇ ਆਪਾ ਤਿੰਨ ਸਭ ਤਿੱਥੇ ਸਾਰਿਆ
ਜਾਚਕ ਮੰਗੇ ਦਾਨ ਦੇ ਪਿਆਰਿਆ
ਜਾਚਕ
ਮੰਗੇ ਦਾਨ ਦੇ
ਨਾਨਕ ਸਭ ਦੇ ਆਪਾ ਤਿੰਨ ਸਭ ਤਿਛ ਸਾਰਿਆ
ਨਾਨਕ ਸਭ ਦੇ ਆਪਾ ਤਿੰਨ ਸਭ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਖੇਡ ਮੁਖ ਉਜਲ ਸਦਾ ਸੁਖੀ ਸਦਾ ਸੁਖੀ ਨਾਨਕ ਸਿਮਰਤ ਏਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਉਪਦੇਸ਼ ਹੈ ਤਿੰਨ ਕੋ
ਦੇਖਿਆ ਆਸੇ ਬੁਝਾਇਆ ਸਿਰਫ ਤੂੰ ਸੱਚੇ ਸਮੇਂ ਤਿੰਨ ਕੋ ਕਿਆ ਉਪਦੇਸ਼ੀਐ ਤਿੰਨ ਗੁਰ ਨਾਨਕ ਦੇਓ। ਅਸੀਂ ਇਹ ਦੋ ਲਾਈਨਾਂ ਸਲੋਕ ਦੀਆਂ ਪੜ੍ਹੀਆਂ ਹੈ, ਜਿਹੜਾ ਪੋਥੀ ਪੰਨਾ 150 ਸਫ਼ੇ ਦੇ ਉੱਤੇ 150 ਸਫ਼ੇ ਤੇ ਇਹ ਉਹਦਾ ਗਿਆਨ ਹੈ, ਤੁਕ ਹੈ ਜੋ ਗੁਰੂ ਨਾਨਕ ਦਾ ਪਹਿਲਾ ਸਿੱਖ ਸੀ। ਜਦੋਂ ਉਹਨਾਂ ਚ ਨਾਨਕ ਦੀ ਜੋਤ ਆਈ ਔਰ ਇਹ ਸਲੋਕ ਮਹੱਲਾ ਦੂਜਾ ਹੈ, ਇਹਨਾਂ ਨੇ ਬਾਣੀ ਨਹੀਂ ਲਿਖ ਸਕੇ, ਸਾਰੀ ਸ਼ਬਦ ਨਹੀਂ ਕੋਈ ਲਿਖ ਸਕੇ, ਵਾਰ ਨਹੀਂ ਲਿਖੀ ਇਹਨਾਂ ਨੇ, ਛੰਦ ਨਹੀਂ ਲਿਖੇ। ਪਹਿਲੇ ਸਿੱਖ ਨਾ ਗੁਰੂ ਨਾਨਕ ਦੀ ਬਾਣੀ ਹੀ ਸਾਂਭੀ ਸਾਰੀ, ਉਹਨਾਂ ਦੇ ਸਿਰਫ ਸਲੋਕ ਮਿਲਣਗੇ। ਤੋ ਐਡਾ ਵੱਡਾ ਸਲੋਕ ਹੈ ਜਿਹੜਾ ਉਹਨਾਂ ਦੀ ਆਟੋਬਾਇਓਗ੍ਰਾਫੀ ਹੈ ਵੀ ਮੈਨੂੰ ਗੁਰੂ ਨਾਨਕ ਨਾ ਕਿਸ ਤਰ੍ਹਾਂ ਸਿੱਖ ਕੀਤਾ ਸੀ, ਮੈਂ ਗੁਰੂ ਨਾਨਕ ਦਾ ਸਿੱਖ ਕਿੱਦਾਂ ਬਣਿਆ ਸੀ। ਸਾਰੀ ਬਾਣੀ ਦੇ ਵਿੱਚ ਪੀਵੋ ਪੌਲ ਖੰਡੇ ਧਾਰ ਨਹੀਂ ਆਏਗਾ, ਅੰਮ੍ਰਿਤ ਛਕਣਾ ਨਹੀਂ ਆਏਗਾ, ਇਹ ਹੁਣੇ ਜੇ ਲਫ਼ਜ਼ ਤੁਰੇ ਆ ਸਾਰੇ। ਸਭ ਤੋਂ ਪੁਰਾਣਾ ਲਫ਼ਜ਼ ਹੈ ਦੇਖਿਆ, ਜੋ ਗੁਰੂ ਨਾਨਕ ਨੇ ਆਪ ਹੀ ਚਲਾਈ ਔਰ ਆਪਣੇ ਸ਼ਬਦ ਚ ਦਿੱਤਾ, ਕਵਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਫ ਬੁਲਾਵਾਂ ਕਵਣ ਗੁਰੂ ਕਹਿ ਪੈ ਦੇਖਿਆ ਲਿਆਵਾਂ। ਦੇਖਿਆ ਲੈਂਦੀ ਪੈਣੀ, ਹਰ ਮਜ਼ਹਬ ਦੇ ਵਿੱਚ ਰਿਵਾਜ਼ ਹੈ ਔਰ ਗੁਰੂ ਧਾਰਨ ਦੀ ਇੱਕ ਸੈਰੇਮਨੀ ਹੈ, ਰਸਮ ਹੈ। ਬਾਕੀ ਗਾਂ ਮਿਹਨਤ ਕਰਕੇ ਜਿਹੜਾ ਗੁਰਮੰਤਰ ਦੇਖਿਆ ਚ ਮਿਲਦਾ ਹੈ ਪਰਮੇਸ਼ਰ ਦਾ ਨਾਮ, ਉਹਨੂੰ ਜਪ ਜਪ ਕੇ, ਤੇ ਜਿਹੜਾ ਗੁਰੂ ਦੇਖਿਆ ਦੇਣ ਵਾਲਾ ਹੋਵੇ ਉਹਦੇ ਗਿਆਨ ਦੇ ਨਾਲ ਮਤ ਗੁਰਮਤ, ਜਿਹੜਾ ਗੁਰੂ ਧਾਰੋ ਉਹ ਫਿਰ ਉਹਦੀ ਮਤ ਦੇ ਨਾਲ ਭਜਨ ਕਰੋ। ਇਹ ਸਾਰੀ ਬਾਣੀ ਚ ਅਸੂਲ ਹੈ, ਆਦ ਜੁਗਾਦ ਵੇਸ ਹਰ ਏਕੋ ਮਤੇ ਗੁਰਮਤੇ ਹਰ ਪ੍ਰਭ ਭਜਿਆ। ਤੋ ਜਿਹੜਾ ਗੁਰੂ ਕਰੋਗੇ ਉਹ ਨਾਲ ਗਿਆਨ ਦੇਗਾ। ਗੁਰੂ ਦਾ ਕੰਮ ਹੈ, ਦੋ ਫੰਕਸ਼ਨ ਵੱਡੇ ਹੈ ਗੁਰੂ ਦੇ, ਵੀ ਜਿਹੜਾ ਸਿੱਖ ਕਰ ਰਿਹਾ ਤੂੰ, ਇੱਕ ਤੇ ਉਹਨੂੰ ਦੀਖਿਅਤ ਕਰੇ, ਗੁਰਮੰਤਰ ਦੇਵੇ ਕੀ ਜਪਣਾ ਉਹਨੇ, ਇੱਕ ਨਾਲ ਇੰਸਟਰਕਸ਼ਨ ਦੇਵੇ ਗਿਆਨ ਦੇਵੇ ਵੀ ਕਿੱਦਾਂ ਜਪਣਾ ਹੈ। ਦੋ ਕੰਮ ਉਸ ਗੁਰੂ ਦੇ ਹੁੰਦੇ ਆ ਜਿਹਨੇ ਦੇਹ ਦੇ ਵਿੱਚ ਦੋਨੋਂ ਚੀਜ਼ਾਂ ਹੋ ਸਕਦੀਆਂ, ਦੇਹ ਤੋਂ ਬਗੈਰ ਨਹੀਂ ਹੋ ਸਕਦੀ। ਇਸੇ ਕਰਕੇ ਹਰ ਮਜ਼ਹਬ ਦੇ ਵਿੱਚ ਕ੍ਰਿਸਚੀਅਨਿਟੀ ਚ ਇਹਨੂੰ ਬੈਪਟਿਜ਼ਮ ਕਹਿੰਦੇ, ਮੁਸਲਮਾਨਾਂ ਚ ਕਲਮਾ ਪੜਾਉਣਾ ਕਹਿੰਦੇ, ਸਾਡੇ ਸਾਰੇ ਹਿੰਦੂ ਸੰਸਕ੍ਰਿਤੀ ਚ ਸਾਰੇ ਇੱਥੇ ਪੁਰਾਤਨ, ਸਭ ਤੋਂ ਪੁਰਾਤਨ ਇਹ ਰਿਸ਼ੀ ਮੁਨੀਆਂ ਦੀ ਚੀਜ਼ ਇਹ ਹੈ, ਗੁਰੂ ਕੋਲੋਂ ਦੀਖਿਅਤ ਹੋਣਾ, ਦੀਖਿਆ ਲੈਣੀ। ਤੋ ਮਹੱਲਾ ਦੂਜਾ ਕਹਿੰਦਾ ਕਿ ਮੈਨੂੰ ਦੀਖਿਆ ਕੰਨ ਚ ਮਿਲੀ, ਬਾਬੇ ਨਾਨਕ ਨੇ ਮੇਰੇ ਕੰਨ ਚ ਪਰਮੇਸ਼ਰ ਦਾ ਨਾਮ ਆਖ ਕੇ ਬੁਝਾ ਦਿੱਤਾ ਕਿ ਲੈ ਬੱਚਿਆ ਆ ਜਪੀ ਚੱਲੀ, ਜਪੀ ਚੱਲੀ, ਦੇਖਿਆ ਆਖੇ। ਉਹਨਾਂ ਨਾ ਨੌ ਮਹੱਲੇ ਕੰਨ ਚ ਦੇਖਿਆ ਸੁਣਾ ਦਿੰਦੇ ਸੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਧਰੜੇ ਹੋ ਜਾਂਦਾ ਸੀ ਉਹਨਾਂ ਨੂੰ, ਆਖ ਕੇ ਕਰਦੇ ਸੀ। ਜਿਹੜੀ ਰਸਮ ਹੁਣ ਨਾਮਧਾਰੀਆਂ ਨਾ ਹਾਲੀ ਤੱਕ ਸਾਂਭੀ ਆਉਂਦੇ ਉਹ ਇਸੇ ਤਰ੍ਹਾਂ ਗੁਰਮੰਤਰ ਦਿੰਦੇ ਕੰਨ ਚ, ਗੁਰਮੰਤਰ ਦੀ ਉਹ ਹਰਕਾਨ ਬਾਣੀ ਚ ਆਉਂਦਾ। ਤੋ ਦੇਖਿਆ ਜਿਹੜਾ ਬੜੇ ਧਿਆਨ ਨਾਲ ਤੁਰਨ ਦੀ ਲੋੜ ਹੈ। ਇਸ ਵੇਲੇ ਸਿੱਖੀ ਦੇ ਵਿੱਚ ਕਿਸੇ ਨੂੰ ਕੁਛ ਪਤਾ ਨਹੀਂ ਲੱਗ ਰਿਹਾ, ਕੋਈ ਅੰਮ੍ਰਿਤ ਛਕਣਾ ਕਹੀ ਜਾਂਦਾ, ਕੋਈ ਕੁਛ ਹੈ ਔਰ ਕਿਸੇ ਨੂੰ ਕੁਛ ਪਤਾ ਨਹੀਂ ਵੀ ਮਾਂ। ਅਸੀਂ ਉਹ ਲਾਈਨਾਂ ਦੇਖ ਲਈਏ ਗੁਰੂ ਅੰਗਦ ਸਾਹਿਬ ਦੀਆਂ, ਮਹੱਲੇ ਦੂਜੇ ਦੀਆਂ, ਵੀ ਉਹ ਕਿੱਦਾਂ ਦੇਖਿਅਤ ਹੋਏ ਸੀ ਬਾਬੇ ਨਾਨਕ ਨੂੰ। ਕਹਿੰਦੇ ਮੇਰੇ ਕੰਨ ਦੇ ਵਿੱਚ ਬਾਬੇ ਨਾਨਕ ਨਾਲ ਦੇਖਿਅਤ, ਮੈਨੂੰ ਸਿੱਖ ਜਦੋਂ ਕੀਤਾ ਹੈ ਮੈਨੂੰ ਗੁਰਮੰਤਰ ਕੰਨ ਚ ਦੇ ਦਿੱਤਾ ਸੀ ਔਰ ਆਖ ਬੁਝਾਇਆ, ਆਖਿਆ ਸੀ। ਔਰ ਇਹ ਜਿਹੜੀ ਰਸਮ ਕੰਨ ਚ ਦੇਣ ਵਾਲੀ ਸੀ ਇਹ ਮਹੱਲੇ ਨੌਵੇਂ ਤੱਕ ਰਹੀ, ਦਸਮ ਪਾਤਸ਼ਾਹ ਵੇਲੇ ਫਿਰ 1699 ਦੀ ਵਿਸਾਖੀ ਦੇ ਉੱਤੇ ਇਹਦੇ ਚ ਚੇਂਜ ਆਈ। ਉਹ ਚੇਂਜ ਆਈ ਇਹ ਆਈ ਵੀ ਕੱਲਾ ਨੀ ਦੇਖਿਆ ਕੋਈ ਦਏਗਾ, ਔਰ ਉਸ ਵੇਲੇ ਫਿਰ ਬਾਣੀ ਦੀ ਉਹ ਤੁਕ ਵਰਤੀ ਜਿਹੜੀ ਪਹਿਲਾਂ ਹੀ ਸਾਡੇ ਗਿਆਨ ਚ ਸੀ ਗੁਰੂ ਰਾਮਦਾਸ ਸਾਹਿਬ ਵੇਲੇ ਦੀ, ਸਾਰ ਉਹਨਾਂ ਦੀ ਬਾਣੀ ਚ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ ਚੁਣੇ ਕੱਢੇ ਲੱਦੋ ਵਾਰੇ। ਤੋ ਪੰਜ ਸਿੱਖਾਂ ਦੇ ਹਵਾਲੇ ਚੀਜ਼ ਹੋ ਗਈ। ਔਰ ਉਹਨਾਂ ਨਾਲ ਫਿਰ ਗੋਬਿੰਦ ਰਾਏ ਸੀ ਨਾਂ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ, ਗੋਬਿੰਦ ਰਾਏ, ਉਹਨੂੰ ਦੀਖਿਅਤ ਕੀਤਾ ਪੰਜਾਂ ਸਿੱਖਾਂ ਨੇ। ਔਰ ਫਿਰ ਉਹਨਾਂ ਦਾ ਨਾਂ ਚੇਂਜ ਕੀਤਾ। ਆਹ ਚੇਂਜ ਆਈ ਹੈ, ਪਹਿਲਾਂ ਉਹਨਾਂ ਦਾ ਰਾਏ ਸੀ, ਫਿਰ ਉਹਨਾਂ ਦਾ ਨਾਂ ਗੋਬਿੰਦ ਸਿੰਘ ਰੱਖਿਆ ਗਿਆ। ਤੋ ਸਿੰਘ ਪੈਦਾ ਹੋਏ ਉਦਣ ਸਿੰਘ ਸਜੇ, ਆਹ ਚੇਂਜ ਆਈ। ਔਰ ਉਥੋਂ ਬਾਅਦ ਇੱਕ ਚੇਂਜ ਹੋਰ ਸੀ ਕਿ ਕੰਨ ਚ ਦੀਖਿਆ ਦੇਣ ਦੀ ਬਜਾਏ ਪੰਜਾਂ ਨਾਲ ਫਿਰ ਵਾਰੀ ਵਾਰੀ ਖੰਡੇ ਨੂੰ ਹੱਥ ਪਾਇਆ ਔਰ ਆਲੇ ਦੁਆਲੇ ਖੰਡੇ ਦੇ ਬੈਠ ਕੇ ਗੁਰਮੰਤਰ ਦਾ ਜਪ ਕੀਤਾ, ਪਰਮੇਸ਼ਰ ਦੇ ਨਾਮ ਦਾ ਪਾਣੀ ਪਾ ਕੇ ਸਰਬਲੋਹ ਦਾ ਬਾਟਾ ਖੰਡਾ, ਔਰ ਉਹਨਾਂ ਪੰਜਾਂ ਨਾਲ ਫਿਰ ਅੰਮ੍ਰਿਤ ਬਣਾ ਕੇ, ਅੰਮ੍ਰਿਤ ਨਹੀਂ ਬਣਿਆ ਲੇਕਿਨ ਆਮ ਦੁਨੀਆਂ ਹੁਣ ਸਾਰੀ ਇਹ ਕਹੀ ਅੰਮ੍ਰਿਤ ਨਹੀਂ ਹੈ। ਅਸੀਂ ਬਾਰ ਬਾਰ ਬਾਣੀ ਦੇ ਯਾਦ ਨਾ, ਇਹ ਟਰਮਨੋਲੋਜੀ ਗਲਤ ਹੋਈ ਹੈ ਬਾਣੀ ਦੀ, ਇਹ ਸਿਰਫ ਦੀਖਿਆ ਹੈ, ਪਾਣੀ ਹੈ ਸਿੰਪਲ। ਔਰ ਖੰਡੇ ਬਾਟੇ ਚ ਪੰਜਾਂ ਨਾਲ ਹਿਲਾ ਕੇ ਗੁਰਮੰਤਰ ਪੜ੍ਹ ਕੇ ਫਿਰ ਗਾਂ ਉਹਨਾਂ ਨੂੰ। ਇਸ ਕਰਕੇ ਇਹ ਕੀ ਚੀਜ਼ ਹੈ, ਪਹਿਲਾਂ ਕੰਨ ਚ ਗੁਰਮੰਤਰ ਦਿੱਤਾ ਜਾਂਦਾ ਸੀ, ਇਹ ਸ਼ਬਦ ਤੇ ਸ਼ਸਤਰ ਦਾ ਮੇਲ ਕੀਤਾ ਹੈ। ਸ਼ਬਦ ਜਿਹੜਾ ਜਪਣ ਵਾਲਾ ਤੇ ਨਾਲ ਸ਼ਸਤਰ ਦਾ ਮੇਲ, ਕਿਉਂਕਿ ਇਹ ਸਤਿਗੁਰ ਕੀ ਮਹਿਮਾ, ਸਤਿਗੁਰ ਜਾਣੇ ਕਈ ਐਡੀ ਵੱਡੀ ਇਹ ਮਾਰਸ਼ਲ ਚੀਜ਼ ਕੀਤੀ ਉਹਨਾਂ ਨੇ ਸਪਿਰਿਟ ਦੀ ਸਾਰੀ, ਵੀ ਸ਼ਬਦ ਨੂੰ ਵੀ ਜਿਹੜਾ ਭਜਨ ਬੰਦਗੀ ਹੈ ਇਹਨੂੰ ਵੀ ਬਦਲੋ ਵੀਰ ਰਸ ਚ, ਤਾਂ ਕਿ ਨੇਰੇ ਜਿਸ ਤਰ੍ਹਾਂ ਦੇ ਆਮ ਸਿੱਧੇ ਜੀ ਬੋਲੀ ਚ ਕਹਿ ਦਿੰਦੇ ਜੀ ਸਿੱਖ ਸਾਰੇ ਸੰਤ ਸਿਪਾਹੀ ਨੇ, ਪਰ ਸਾਡੇ ਹੁਣ ਸਿੱਖਾਂ ਦੇ ਵਿਚ ਸਿਪਾਹੀ ਸੰਤ, ਪਹਿਲਾਂ ਸਿਪਾਹੀ ਪੁਣਾ ਆ ਗਿਆ ਸੰਤ ਪਿੱਛੇ ਰਹਿ ਗਿਆ। ਸਾਡੇ ਆ ਸੰਤ ਸਿਪਾਹੀ ਦਾ ਮਤਲਬ ਪਹਿਲਾਂ ਨਾਮ ਜਪੋ ਸਾਰਾ ਸਿਪਾਹੀ ਦੇ ਬਾਅਦ ਚ, ਸਾਰੇ ਗੁਰੂ ਕੋ ਸਿਪਾਹੀ ਤੇ ਨਹੀਂ ਸੀ ਹੋਏ, ਦੋ ਗੁਰੂ ਹੋਏ ਜਿਨ੍ਹਾਂ ਨਾਲ ਸ਼ਸਤਰ ਚਲਾਏ ਹੈ ਸਾਰੇ, ਲੇਕਿਨ ਬਾਕੀ ਪਹਿਲਾਂ ਸੰਤ ਹੈ ਸਾਡੇ। ਇਸ ਕਰਕੇ ਇਹਦਾ ਸੰਤ ਆ ਇਹੋ ਬਣਦਾ ਵੀ ਦੀਖਿਅਤ ਪਰਮੇਸ਼ਰ ਦਾ ਨਾਮ ਜਪਣ ਲਈ ਸਾਰਾ ਮਿਲਦਾ ਹੈ। ਲੇਕਿਨ ਇਹ ਰੀਤ ਤੁਰੀ ਆਉਂਦੀ ਸੀ, ਅਸੀਂ ਇਹ ਦਸਮ ਪਾਤਸ਼ਾਹ ਨੂੰ ਦੁਨੀਆਂ ਧੰਨ ਕਹਿੰਦੀ ਹੈ ਜਿਨ੍ਹਾਂ ਨਾਲ ਬੰਦੇ ਨੂੰ ਬੰਦੇ ਦੀ ਗੁਲਾਮੀ ਮਗਰੋਂ ਲਾਹ ਸਿੱਟਿਆ ਔਰ ਸਦਾ ਲਈ ਗੁਰੂਡਮ ਖਤਮ ਕਰ ਦਿੱਤੀ, ਡਿਕਟੇਟਰਸ਼ਿਪ ਖਤਮ ਕਰ ਦਿੱਤੀ। ਆਹ ਤਿੰਨ ਡਿਕਟੇਟਰ ਉੱਠੇ ਦੁਨੀਆਂ ਦੇ ਵਿਚ, ਹੁਣ ਹਰ ਤੱਕ ਹਾ ਹਾ ਪੈਕਾਰ ਪਈ ਹੈ, ਹਿਟਲਰ, ਮੈਸੋਲੀਨੀ ਔਰ ਉਦੋਂ ਸਟਾਲਿਨ, ਤਿੰਨਾਂ ਬੰਦ ਇੱਕ ਕੱਲੇ ਦੇ ਹੱਥ ਚ ਸਾਰੀ ਤਾਕਤ, ਤਿੰਨ ਡਿਕਟੇਟਰ ਉੱਠੇ ਔਰ ਦੁਨੀਆਂ ਚ ਹਾਹਾਕਾਰ ਮਚ ਗਈ। ਹੁਣ ਡੈਮੋਕਰੇਸੀ ਆ ਸਾਰੀ, ਕਦੀ ਕੱਲੇ ਦੇ ਹੱਥ ਚ ਨੀ ਕੋਈ ਪਾਵਰ ਦੇਣ ਨੂੰ ਤਿਆਰ। ਇਹਦੇ ਨੌ ਪਦਵੀਆਂ ਐਡੀਆਂ ਵੱਡੇ ਸੀ ਰੱਬ ਦੇ ਭਗਤੋ ਉਸ ਵੇਲੇ ਸੀ, ਪਰ ਦਸਮ ਪਾਤਸ਼ਾਹ ਵੇਲੇ ਜਿਹੜੀ ਚੀਜ਼ ਹੋਈ ਹੈ ਉਹ ਐਡੀ ਚੇਂਜ, ਜਿਹੜੀ ਦੁਨੀਆਂ ਹਲੀ ਹੋਰ 50 ਸਾਲ ਨੂੰ ਸਮਝੇਗੀ ਵੀ ਇਹ ਅਸਲ ਰਿਲੀਜਨ ਦੇ ਵਿਚ ਵੀ ਸੰਤ ਡਮੀਆਂ, ਕੱਲੇ ਕੱਲੇ ਦੀ ਡਿਕਟੇਟਰਸ਼ਿਪ ਹੈ ਸਾਰੀ, ਆਪਣੇ ਕੱਲੇ ਕੱਲੇ ਨਾਲ ਹਰ ਇੱਕ ਕਲਟ ਬਣਾ ਲਏ ਔਰ ਆਪਣੇ ਮਗਰ ਲਾ ਲਏ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਕਰਕੇ ਦੱਸਿਆ, ਆਪ ਚੇਲਾ ਬਣਿਆ, ਆਪ ਪੰਜਾਂ ਕੋਲੋਂ ਦੀਖਿਤ ਹੋਏ ਔਰ ਗਾਣੀ ਪੰਜਾਂ ਦਾ ਕਰਤਾ, ਕੋਈ ਕੱਲਾ ਨੀ ਕੋਈ ਸੰਤ ਜਾਂ ਕੱਲਾ ਨੀ ਕਿਸੇ ਨੂੰ ਕੋਈ ਗੁਰਮੰਤਰ ਦੇ ਸਕਦਾ, ਰਿਲੀਜਨ ਪੰਜ ਦੇਣਗੇ ਇਕੱਠੇ ਰਲ ਕੇ ਔਰ ਸਿੰਪਲ। ਇਹ ਚੇਂਜ ਆਈ, ਹੋਰ ਕੋਈ ਚੇਂਜ ਨੀ ਆਈ। ਇਸ ਕਰਕੇ ਮਹੱਲੇ ਦੂਜੇ ਦੀ ਅਸੀਂ ਲਾਈਨ ਚੱਕਣ ਲੱਗੇ ਹਾਂ, ਜਿਹੜਾ ਕਿ ਕੋਈ ਸਭ ਸਟੋਰੀਆਂ ਗਲਤ ਹੈ, ਸਭ ਧੋਖੀਆਂ। ਬਾਕੀ ਆਹ ਚੀਜ਼ਾਂ ਹੀ ਸਪਸ਼ਟ ਤਾਂ ਕਰ ਰਹੇ ਹਾਂ ਵੀ ਬਾਣੀ ਚ ਸਿਰਫ ਦੀਖਿਆ ਲਫ਼ਜ਼ ਆਏਗਾ, ਪੀਵਾ ਪੌਲ ਖੰਡੇ ਤਾਰ ਨਹੀਂ ਆਏਗਾ। ਇਹ ਜਿਸ ਵੇਲੇ ਜੋਗੀਆਂ ਦੀ ਪੌਲ ਹੁੰਦੀ ਸੀ ਦਸਮ ਪਾਤਸ਼ਾਹ ਵੇਲੇ, ਨਾ ਫਿਰ ਪੌਲ ਰੱਖਿਆ ਗਿਆ ਵੀ ਜੋਗੀ ਨਾ ਬਣੋ, ਜੋਗੀਆਂ ਦੀ ਪੌਲ ਨਾ ਲਓ, ਪੌਲ ਖੰਡੇ ਤਾਰ ਲਓ। ਤਾਂ ਫਿਰ ਮਹਾਰਾਜ ਨਾ ਉਸ ਵੇਲੇ ਸਿੰਘਾਂ ਦਾ, ਉਸ ਵੇਲੇ ਦਾ ਹਿਸਟੋਰੀਅਨ ਜਿਹੜਾ ਲੇਟੈਸਟ ਦਾ ਲਿਖ ਰਿਹਾ ਉਹ ਸਾਰਾ ਦੇਖਦਾ ਵੀ ਉਸ ਵੇਲੇ ਫਿਰ ਅੰਮ੍ਰਿਤ ਛਕਣਾ ਨਹੀਂ ਸੀ ਕਦੀ ਵੀ ਕਿਹਾ, ਉਸ ਵੇਲੇ ਆਹ ਲੱਭਦਾ ਹੀ।
ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ, ਆਪੇ ਪਹਲ ਖੰਡੇ ਤਾਰ, ਪੀਵ ਪਹਲ ਖੰਡੇ ਤਾਰ, ਹੋਏ ਜਨਮ ਸੁਹੇਲਾ, ਹੋਏ ਜਨਮ ਸੁਹੇਲਾ, ਵਾਹ आहो गोबिंद सिंह जी वाहो आहो गोबिंद सिंह जी।
आ जड़ी रसम है ये गुरु नानक ने कन च जदों आख्या सिफती दीखिया आख बुझाया गुरमंत्र मूह ना बोलना पैंदा सी आख बुझाया सिफती सचे समयो तू नाम जप जप के ओदे विच ही समा जाएगा। सिफती सिफत साडी कोई बाणी पढ़नी नहीं है हां सिफत करी अरदास जीओ बाबे नानक और असि कढ़ी आ रहे हैं इन्हां शब्द चौंकियां च सिफत साडी अरदास साडी सिफत की है केवल नाम जपना बेनती रूप होके तो सिफती सचे समयो कहिंदे जिन्ने आ जिहड़ी दिखिया आ पौल आ चीज दिखियत बाबे नानक ने जिन्हों दिखिया देती ओनू होर कोई दिखिया लैण दी लोड़ नहीं। इन्ना मान सी महले दूजे नूं भी मैं पूरे दे लड़ लग के आड़ी रसम मैनू परमेश्वर दा नाम मिलिया है ए नानक जोत दे थ्रू मिलिया और गुर ना दिता है मैनू। इत्थे लफ़ज़ अगे आएगा गुर नानक नहीं है एहो चीज असी उत्थे है गुर नानक छाप है नानक छाप जिथे होवे कक्के नूं अंकड़ ना होवे नानके ना होवे नानका ना होवे सिर्फ सिंपल नानक होवे उत्थे गुठा रख लो उहदा मतलब कोई नहीं जिदा शायर तखलस लाउंदे आ अपनी कविता च ऐदा नानक छाप दी बाणी है तू होर रलावट ना विच पै जाए नानक छाप नानक जोत दी बाणी है उत्थे गुठा रख लो ते जिन्हा ना उस गुर यह है साडा सतगुरु असि इहदे सिख है गुर दे गुर सते गुर ता जो सिख खाए ए जिहड़ा गुर है एह बाबे नानक दा गुर है तत् निरंजन जोते सबाई सोहंग भेद ना कोई जी अपरंपर पार ब्रह्म परमेश्वर नानक गुर मिलिया सोई बाबा नानक आप लिखदा मेनू भी एह गुर मिलिया तो जिहड़ा गुर दा उहदा उपदेश की है परमेश्वर दा नाम इस करके सीधा उस गुर ने जोड़ दिते जड़ी जोत स्वरूपी है नाथ स्वरूपी है खुशबू स्वरूपी है और उन्हें सतगुर किया है सतगुर मेरा सदा सदा ना आवे ना जाए वो अविनाशी पुरख है सब मेरे समाए और ऐस सतगुर दे तू बार जड़ा ऐस सतगुर दी दिखिया नहीं लेंदा वह नगोरा है और ओ उदे लिए लिखे सतगुर बाजो गुर नहीं कोई नगोरे का है ना उम्र उथे भी सते गुर बाजो गुर दे भी रारे नूं अंकुर उथे सतगुर वाजो गुर नहीं कोई और सतगुरु डेफिनेशन कढ़ी आ रहे हैं सदा ओहदे बगैर गुर जिहड़ा लफ़ज़ है और इहदा ब्रह्म ना बाबा नानक है गुर ना कोई होर है साडा सतगुर वाजो गुर नहीं कोई ते नगोरे का है ना बरा बाबा नानक आप इसे गुर दा सिख सी तत् निरंजन ज्योति सबाई सोहंग भेद ना कोई जीव अपरंपर पार ब्रह्म परमेश्वर अगे बंदिया नू गुरु करते बाबा नानक कहिंदा मैं ऐस नू गुर कर रहा नानक गुर मिलिया सोई जीओ तो महाराज कहिंदे जिन्हां नू एहो जे गुर अकाल पुरख दी सतगुरु दी आ दिखिया मिल जाए और गुरमंत्र परमेश्वर दा जिहड़ा वेदां शास्त्रां च पहला आए नहीं सी और बाबे नानक नू आया नानक अखर नानक अखयो आपे लहे प्रांत होवे जिस दाते जिहड़े चार अखर आ गुरमंत्र अखर ये गुरु नानक नू आए पहला आए ही नहीं सी जुगां च उन्हां दे हिस्से च आए और गां फिर इन्हू कन्न दे विच गुरमंत्र चवखरा सुना के बाबे ना महाराज आप महला दूजा अपनी सलोक दिंदे है भी मैनू ऐदां कन्न च मंत्र मिलिया और फिर मैनू होर मंत्र लैण दी लोड़ नहीं। दिखिया आखे बुझाया दसम पातशाह वेले फिर पंज सिंह पूरे बोल वाहेगुरु जी का खालसा वाहेगुरु जी की फतेह बोर उन्हां दे फिर पंजां दे हवाले कर दिता कला नहीं कोई गुरमंत्र लड़ा सकदा ना कोई दे सकदा इस करके गुरमंत्र दी रसम और पंजां नूं खड़े कर देना यह डेमोक्रेसी वह चीज है जिहड़ी कि दुनिया के बड़े बड़े हिस्टोरियन बड़ी बड़ी दुनिया कहिंदे भी ऐसी सदा लई गुरूडम और बंदे नूं बंदे दी गुलामी तो परे कर सके एक बंदा किसी बंदे दा गुलाम नहीं हो सकता क्योंकि साडा सारा ज्ञान दे भजी पई है और साडा सारा ज्ञान किसे बंदे दी सेवा जां किसे देह दी सेवा नहीं मनदा सारा ज्ञान साडे ज्ञान दे विच सब किसे बंदे दी ना सीधे रब दे चाकर बनो और सीधे रब ना जुड़ो और उहदे हिसाब दे नाल लेकिन पंजां दे विच कल्ला फिर ओह गुरुडम तुरप इस करके पंजां दे वाले चीज कर दित्ती गई तो महाराज ने सलोक दिता फिर महले दूजे ना दिखिया आखे बुझाया
ਦੇਖਿਆ ਆਖੇ ਬੁਝਾਇਆ ਸਿਰਜੀ ਸੱਚੇ ਸਮੇਂ ਤਿੰਨ ਕਾ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਓ।
ਅੱਗੇ ਮਹੱਲੇ ਪੰਜਵੇਂ ਦਾ ਪੰਨਾ 260 ਦੇ ਉੱਤੇ 260 ਦੇ ਉੱਤੇ ਅਸੀਂ ਸਲੋਕ ਲੈਂਦੇ ਹਾਂ ਜਿਹੜਾ ਕਿ ਸਾਧੂ ਦੀ ਡੈਫੀਨੇਸ਼ਨ ਖੇਡਦਾ ਹੈ। ਸਾਧੂ ਸਾਡਾ ਦੇਹ ਚ ਨਹੀਂ ਹੈ, ਇਸ ਕਰਕੇ ਮਹੱਲੇ ਪੰਜਵੇਂ ਦਾ ਸਾਧੂ ਉਹੀ ਜੋ ਸਤਿਗੁਰ ਬਾਬੇ ਨਾਨਕ ਦਾ, ਬਾਬੇ ਨਾਨਕ ਦਾ ਸਤਿਗੁਰ ਤੇ ਸਾਧੂ, ਬਾਬਾ ਨਾਨਕ ਲਿਖਦਾ ਸਤੇ ਗੁਰ ਸਾਧ, ਇਹ ਲਫ਼ਜ਼ ਲਿਖਦਾ ਸਾਡਾ ਜਿਹੜਾ ਸਾਧ ਲਫ਼ਜ਼ ਆ ਜਾਏ, ਸਾਧੂ ਆ ਜਾਏ, ਸੰਤ ਆ ਜਾਏ, ਇਹ ਕੱਲਾ ਜਿਹੜਾ ਸਿੰਗੁਲਰ ਹੋਏਗਾ ਉਹ ਸਾਡਾ ਸਤਿਗੁਰੂ ਆਪ ਹੈ। ਤੋ ਉਹਦੇ ਲਈ ਸਾਧੂ ਉਹਦੀ ਓਟ ਲੈਣੀ ਅਸੀਂ
ਸਾਧੂ ਕੀ ਮਨ ਓਟ ਜਾ।
ਉਹ ਸਾਧੂ ਦੀ ਓਟ ਕੀ ਹੈ? ਪਰਮੇਸ਼ਰ ਦੇ ਨਾਮ ਦੀ ਓਟ,
ਮਨ ਮੇਰੇ ਗਾਹੋ ਹਰ ਨਾਮ ਕਾ ਓਲਾ।
ਮਨ ਮੇਰੇ ਸਾਧੂ ਦੀ ਓਟ ਕੀ ਹੈ? ਪਰਮੇਸ਼ਰ ਦੀ ਓਟ,
ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ।
ਕੋਈ ਬੰਦਾ ਨਹੀਂ ਹੈ, ਕਿਹੜੀ ਓਟ ਹੈ?
ਸੱਚਾ ਸਿਰ ਜਣ ਹਾਰਾ।
ਕੋਈ ਗੁਰੂ ਨਾਨਕ ਦੀ ਓਟ ਨਹੀਂ, ਕੋਈ ਗੁਰੂ ਗ੍ਰੰਥ ਦੀ ਓਟ ਨਹੀਂ ਹੈ, ਕਿਸੇ ਬੰਦੇ ਦੀ ਓਟ ਨਹੀਂ ਅਸੀਂ ਲੈਣੀ। ਸਾਨੂੰ ਦੀਖਿਆ ਹੀ ਇਹ ਮਿਲਦੀ ਹੈ ਵੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਓਟ ਅਸੀਂ ਆਪਣੇ ਮਾਲਕ ਦੀ ਲੈਣੀ ਹੈ, ਇਸ ਕਰਕੇ ਮਾਲਕ ਰੱਬ ਹੈ ਸਾਰੀ ਸਿੱਖੀ ਚ। ਔਰ ਗੁਰੂ ਡੰਮ ਸਦਾ ਲਈ ਖਤਮ ਕਰ ਦਿੱਤੀ। 1699 ਵਿਸਾਖੀ ਦੇ ਉੱਤੇ ਜੋ ਕਾਰਾ ਵਰਤਿਆ, ਹਲੀ 500 ਸਾਲ ਬਾਅਦ ਦੁਨੀਆਂ ਦੇਖੇਗੀ ਵੀ ਗੁਰੂ ਦਸਮ ਪਾਤਸ਼ਾਹ ਐਡਾ ਵੱਡਾ ਯੁੱਗ ਪੁਰਸ਼ ਆਇਆ ਜਿਹਨੇ ਬੰਦੇ ਨੂੰ ਬੰਦੇ ਦੀ ਗੁਲਾਮੀ ਤੋਂ ਪਰੇ ਕਰ ਸਿੱਟਿਆ। ਕੋਈ ਕਲਾ ਸੰਤ, ਕੋਈ ਬੰਦਾ, ਕੋਈ ਡਿਕਟੇਟਰ, ਕੋਈ ਨਹੀਂ। ਰਿਲੀਜਨ ਦੇ ਵਿੱਚ ਇਹ ਰੈਵੋਲਿਊਸ਼ਨ ਆ ਗਿਆ ਵੀ ਗਾਂ ਤੂੰ 5 ਜਿਹੜੇ ਹੋਣਗੇ ਉਹੀ ਪ੍ਰਧਾਨ ਹੋਣਗੇ। ਉਹ ਸਾਧੂ ਜਿਹੜਾ ਹੈ ਉਹ ਸਤਿਗੁਰੂ ਹੈ ਸਿੱਧਾ, ਕੋਈ ਬੰਦਾ ਸਾਧੂ ਨਹੀਂ ਹੈ ਸਾਡੇ ਗਿਆਨ ਦੇ ਵਿੱਚ।
ਸਾਧੂ ਕੀ ਮਨ ਓਟ ਗਾਹੋ।
ਉਹ ਸਤਿਗੁਰੂ ਦਾ ਜਿਹੜੀ ਬਾਣੀ ਹੈ, ਸਤਿਗੁਰੂ ਦੀ ਬਾਣੀ ਹੈ ਸਾਰੀ, ਉਹਦੇ ਅੱਗੇ ਉਕਤ ਸਿਆਣਪ ਨਾ ਕਰੀ ਆਪਣੀ। ਉਕਤ ਕਹਿੰਦੇ ਆਪਣੇ ਜੋ ਬਾਣੀ ਕਹਿੰਦੀ ਹੈ ਸਤ ਸਤ ਕਰਕੇ ਮਨ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਗੁਰੂਆਂ ਦੀ ਬਾਣੀ ਨਹੀਂ ਹੈ, ਉਹ ਸਤਿਗੁਰ ਅਕਾਲ ਪੁਰਖ ਦੀ ਬਾਣੀ ਭੇਜੀ, ਉਹਨਾਂ ਦੇ ਮੂੰਹੋਂ ਕਢਾਈ ਸੀ, ਇਸ ਕਰਕੇ ਉਹਦੇ ਅੱਗੇ ਉਕਤ ਸਿਆਣਪ ਤਿਆਗ ਨਹੀਂ ਪੈਂਦੀ ਹੈ।
ਉਕਤੇ ਸਿਆਣਪ ਤਿਆਗ, ਉਕਤੇ ਸਿਆਣਪ ਤਿਆਗ।
ਉਹ ਉਹ ਸਾਧੂ ਨੂੰ, ਰੱਬ ਨੂੰ, ਉਸ ਅਕਾਲ ਪੁਰਖ ਨੂੰ ਸਿੱਧਾ ਸਤਿਗੁਰ ਕਰ, ਔਰ ਜਿਹੜੀ ਤੈਨੂੰ ਦੀਖਿਆ ਮਿਲੀ ਹੈ ਇਹਨੂੰ ਮਨ ਚ ਵਸਾਉਣ ਦੀ ਕਰ। ਜਨਮ ਬਿਰਥਾ ਜਾ ਰਿਹਾ ਹੈ, ਐਡੀ ਵੱਡੀ ਪੂਰੇ ਗੁਰ ਕੀ ਪੂਰੀ ਦੀਖਿਆ। ਦੀਖਿਆ ਮਤਲਬ ਜਿਹੜਾ ਤੈਨੂੰ ਗੁਰਮੰਤਰ ਮਿਲਿਆ, ਉਹਨਾਂ ਜਿਹੜਾ ਗੁਰਮੰਤਰ ਹੈ ਉਹ ਜੇ ਮਨ ਚ ਵੱਸ ਜਾਏ, ਕਿਸੇ ਦੇ ਵੱਡੇ ਭਾਗ ਹੈ ਪਿਛਲੇ ਮੱਥਾਂ ਦੇ, ਲੇਕਿਨ ਜਪਣ ਲੱਗ ਪਏ, ਲੇਕਿਨ ਇੱਥੇ ਮਨ ਵਸਣ ਦੀ ਹੈ ਵੀ ਜੇ ਪਿਛਲੇ ਮਸਤਕ ਦੇ ਭਾਗ ਹੋ ਗਏ ਤੇ ਮਨ ਚ ਵੀ ਵੱਸ ਜਾਏਗੀ। ਪਰ ਫਿਰ ਦੀਖਿਆ ਦਾ ਲਫ਼ਜ਼ ਆਇਆ ਹੈ
ਸਾਧੂ ਕੀ ਮਨ ਓਟ ਗਾਹੋ, ਉਕਤੇ ਸਿਆਣਪ ਤਿਆਗ, ਉਕਤੇ ਸਿਆਣਪ ਤਿਆਗ। ਗੁਰ ਦੀਖਿਆ ਜੇ ਮਨੇ ਬਸੈ,
ਦੀਖਿਆ ਗੁਰਮੰਤਰ ਹੈ, ਗੁਰਮੰਤਰ ਹੀ ਮਨ ਚ ਵਸਣਾ ਹੈ, ਪਰਮੇਸ਼ਰ ਦਾ ਨਾਮ ਵਸਣਾ ਹੈ।
ਗੁਰ ਦੀਖਿਆ ਜੇ ਮਨੇ ਬਸੈ,
ਨਗੋਰੇ ਦੇ ਮਨ ਚ ਨਹੀਂ ਬਸ ਸਕਦੇ। ਇਹੀ ਕਹਿੰਦੇ ਨੇ ਜੀ ਇਹਦੀ ਕੀ ਲੋੜ ਹੈ, ਜਿਨ ਚੱਕਰ ਗੁਰੂ ਨਹੀਂ ਤਾਰੋਗੇ ਉਹਨੂੰ ਚੱਕਰ ਮਨ ਚ ਨਹੀਂ ਵਸੇਗਾ। ਉਦਾਂ ਜਪ ਸਕਦੇ ਉਹ ਬੜਾ ਫਾਇਦਾ ਹੈ, ਲੇਕਿਨ ਮਨ ਚ ਨਹੀਂ ਬਸੇਗਾ।
ਗੁਰ ਦੀਖਿਆ ਜੇ ਮਨੇ ਬਸੈ,
ਕਿਉਂਕਿ ਗੁਰ ਪ੍ਰਸਾਦੇ ਮੇਰਾ ਮਨ ਪੀਜੇ, ਜਿਹੜਾ ਨਾਮ ਜਪ ਰਹੇ ਇਹਦੇ ਜਿਹੜਾ ਅਥਾਹ ਸਵਾਦ ਆਉਣੇ, ਅਥਾਹ ਉਤਲੀਆਂ ਮੰਜ਼ਲਾਂ ਸੀ ਤੈਅ ਕਰਨੀਆਂ ਹੈ, ਉਹ ਪਿੱਛੇ ਗੁਰੂ ਹੁੰਦਾ ਹੈ। ਇਸ ਕਰਕੇ ਗੁਰ ਦੀਖਿਆ ਜਿਹਦੇ ਕੋਲੋਂ ਲਈ ਹੋਏਗੀ, ਜਿੱਡਾ ਵੱਡਾ ਗੁਰੂ ਹੋਏਗਾ ਉਨਾ ਉੱਥੇ ਤੱਕ ਹੀ ਤੁਹਾਨੂੰ ਲਿਜਾਏਗਾ। ਤੇ ਪੂਰੇ ਗੁਰ ਕੀ ਪੂਰੀ ਦੀਖਿਆ, ਪੂਰਾ ਕੌਣ ਹੈ? ਬੰਦਾ ਨੀ ਪੂਰਾ, ਕੋਈ ਗੁਰੂ ਦੇਹ ਦੇ ਵਿੱਚ ਪੂਰਾ ਨੀ,
ਪੂਰਾ ਸਤਿਗੁਰ ਹੀ ਮੇਰਾ,
ਸਤਿਗੁਰ ਸਾਰਾ। ਇਸੇ ਕਰਕੇ ਸਤਿਗੁਰ ਬਾਝੋਂ ਗੁਰ ਨੀ ਕੋਈ, ਗੁਰੂ ਗੁਰੂ ਜੀ ਦੀ ਦੇਹ ਨਹੀਂ ਹੈ। ਇਸ ਕਰਕੇ ਅਸੀਂ ਉਸ ਕਾਲ ਪੁਰਖ ਨੂੰ ਗੁਰੂ ਕਰਦੇ ਹਾਂ। ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਅਟਲ ਹੈ, ਜਾਂ ਗੁਰ ਦੀਖਿਆ ਜੇ ਮਨੇ ਵਸੈ, ਨਾਨਕ ਮਸਤ ਕੇ ਭਾਗ, ਜਿਹਨਾਂ ਦੇ ਭਾਗ ਹੁੰਦੇ ਵੱਧ ਜਾਂਦੀ। ਪਰ ਗੁਰ ਦੀਖਿਆ ਜਿਹੜਾ ਮਨ ਚ ਵਸਣਾ ਜਾਂ ਪਹਿਲਾਂ ਸਵਾਦ ਆਉਣਾ ਹੈ, ਉਹ ਭਿੱਜਣਾ ਨੀ ਮਨ ਜਿੰਚ ਕੇ, ਗੁਰ ਪ੍ਰਸਾਦ ਨੀ ਮਿਲਿਆ। ਗੁਰ ਪ੍ਰਸਾਦੇ ਮੇਰਾ ਮਨ ਭੀਜੇ, ਇਹ ਸੇ ਬਣੀ ਜੀ ਉਹ ਮਹਲਾ ਤੀਜਾ। ਗੁਰ ਪ੍ਰਸਾਦ ਹੁਣ ਗੁਰੂ ਧਾਰਿਆ ਹੋਊ ਤੇ ਉਹ ਪ੍ਰਸਾਦ ਦਊਗਾ, ਉਹਦਾ ਮਾਲਕ ਹੀ ਕੋਈ ਨੀ, ਉਹਨੂੰ ਪ੍ਰਸਾਦ ਕਹਿੰਦੇ। ਇਸ ਕਰਕੇ ਸਪਿਰਚੁਅਲ ਚੀਜ਼ ਹੈ ਗੁਰੂ, ਅੰਦਰਲੇ ਬੰਨੇ ਸਾਰਾ ਸਭ ਕੁਛ ਹੋਣਾ, ਲੇਕਿਨ ਗੁਰਪ੍ਰਸਾਦ ਜਿਹੜਾ ਮਿਲਣਾ ਹੈ ਉਹ ਗੁਰਪ੍ਰਸਾਦ, ਉਹਦੇ ਕੋਲ ਇੰਨਾ ਫਾਲਤੂ ਨੀ ਵੀ ਸਾਰਿਆਂ ਪ੍ਰਾਈਵੇਟਾਂ ਨੂੰ ਦੇਈ ਜਾਏ, ਉਹ ਆਪਣੇ ਸਿੱਖਾਂ ਨੂੰ ਗੁਰਪ੍ਰਸਾਦ, ਜਿਹੜਾ ਗੁਰੂ ਧਾਰੋਗੇ ਉਹ ਪ੍ਰਸਾਦ ਦੋਗੇ। ਇਸ ਕਰਕੇ ਗੁਰਪ੍ਰਸਾਦ ਦੀ ਬੜੀ ਵੈਲਿਊ ਹੈ, ਉਹਦੇ ਬਗੈਰ ਮਨ ਨੀ ਭਿੱਜਣਾ। ਸਾਰਾ ਕੰਮ ਕਬੀਰ ਸਾਹਿਬ ਵਰਗੇ ਇਸ ਅਕਾਲ ਪੁਰਖ ਨੂੰ ਗੁਰੂ ਧਾਰ ਕੇ, ਇਸੇ ਤਰ੍ਹਾਂ ਇਸੇ ਸਤਿਗੁਰੂ ਨੂੰ ਸਤਿਗੁਰ ਮਾਰੇ ਕਹਿੰਦੇ ਭੂਲੀ ਮਾਲ ਨੀ ਆਏ ਹੋ, ਸਤਿਗੁਰ ਜਾਗਤਾ ਹੈ ਦਿਓ। ਉਹਨਾਂ ਦਾ ਵੀ ਇਹੋ ਸਤਿਗੁਰ ਸੀ, ਉਹ ਸਤਿਗੁਰ ਉਹ ਕਹਿੰਦਾ ਹਮ ਕਾਹੋ ਕੀ ਕਾਨ ਨਾ ਰੱਖਦੇ ਆਪਣੇ ਗੁਰਪ੍ਰਸਾਦ, ਕਹਿੰਦਾ ਮੈਨੂੰ ਉਸ ਸਤਿਗੁਰੂ ਨੇ ਗੁਰਪ੍ਰਸਾਦ ਦੇ ਤਾ, ਮੈਂ ਕਿਸੇ ਦੀ ਪਰਵਾਹ ਨੀ ਕਰਦਾ। ਇਸ ਕਰਕੇ ਦਸਮ ਪਾਤਸ਼ਾਹ ਵੀ ਪਾਏ ਗਏ ਜਬ ਤੇ ਤਮਰੇ ਤਬ ਤੇ ਆਂਖ, ਮੈਂ ਕਿਸੇ ਨੂੰ ਅੱਖ ਥੱਲੇ ਨੀ ਲਿਆਉਂਦਾ ਦਸਮ ਪਾਤਸ਼ਾਹ, ਕਿਉਂਕਿ ਅਕਾਲ ਉਸਤ ਲਿਖ ਲੈ। ਇਸੇ ਤਰ੍ਹਾਂ ਆ ਖਾਂਡੇ ਬਾਟੇ ਦੀ ਭਾਵ ਲੈ ਕੇ ਜੇ ਸੁਨਹਿਰੀ ਸੂਲ ਨੀ ਕੁਛ ਸਮਝਦਾ, ਉਹ ਵਿਛੜਿਆ ਪਿਆ ਹੈ। ਅਸੀਂ ਸਿੱਧੇ ਰੱਬ ਨਾਲ ਜੁੜੇ ਹਾਂ ਸਾਰੇ, ਕੋਈ ਦੇਹ ਅਸੀਂ ਅਭਿਆਸ ਖਤਮ ਕੀਤਾ ਹੈ ਮਹਾਰਾਜ ਨੇ, ਔਰ ਗੁਰੂ ਡੰਮ ਖਤਮ ਕੀਤੀ ਹੈ, ਅਸੀਂ ਫੇਰ ਉਸੇ ਤਰ੍ਹਾਂ ਲੈ ਕੇ ਵੀ ਪਾਉਲ ਇਹਦੀ ਨਾ ਸੈਂਕਟੀ ਸਮਝ ਕੇ ਸਾਰਾ, ਅਸੀਂ ਕਦੀ ਗੁਰੂ ਗ੍ਰੰਥ ਸਾਹਿਬ ਨੂੰ ਸਤਿਗੁਰੂ ਮੰਨੀ ਜਾਂਦੇ, ਕਦੀ ਬਾਬੇ ਨਾਨਕ ਨੂੰ ਸਤਿਗੁਰੂ ਕਹੀ ਜਾਂਦੇ, ਹਾਲਾਂਕਿ ਸਤਿਗੁਰੂ ਐਡਾ ਸਾਫ ਲਿਖੇ ਆ ਬਾਣੀ ਚ ਵੀ ਇਹ ਬੰਦਾ ਨਹੀਂ ਹੈ। ਇਸ ਕਰਕੇ ਦੇਹ ਅਭਿਆਸ ਖਤਮ ਹੈ, ਕਿਸੇ ਬੰਦੇ ਦੇ ਮਗਰ, ਕਿਸੇ ਸਾਧ ਦੇ ਮਗਰ, ਕਿਸੇ ਦੇ ਨਹੀਂ ਲੱਗਣਾ। ਸਾਡਾ ਸਾਧ ਵੀ ਉਹ, ਸੰਤ ਵੀ ਉਹ, ਜਿਹਦੀ ਦੇਹ ਹੈ ਨੀ। ਤੋ ਸਾਧੂ ਕੀ ਮਨ ਉਗਤ ਸਿਆਨਪ ਤਿਆਗ, ਉਗਤ ਸਿਆਨਪ ਤਿਆਗ, ਸਾਰੀ ਪਿਵਟ ਆਫ ਦੀ ਗੇਮ ਹੈ। ਜਿਸਟ ਹੈ ਜਿਹਨੇ ਇਹ ਨੀ ਬਾਣੀ ਚ ਸਮਝਿਆ ਵੀ ਗੁਰਮੰਤਰ ਜਪਣਾ ਹੈ, ਦੀਖਿਆ ਲੈ ਕੇ ਗੁਰੂ ਵਾਲਾ ਬਣ ਕੇ ਔਰ ਇਹਦੀ ਕਮਾਈ ਕਰਨੀ ਹੈ, ਬੋਕੀ ਸਿੱਖੀ ਦੇ ਪੋਰ ਕਰੀ ਜਾਏ, ਜੋ ਮਰਜ਼ੀ ਪਾਈ ਜਾਏ, ਜੋ ਮਰਜ਼ੀ ਸਿੱਖੀ ਚ ਕਰੀ ਜਾਏ, ਉਹ ਕੋਈ ਹੋਰ ਹੀ ਪਟੜੀ ਤੇ ਚੜ ਗਏ ਨੇ। ਸਾਰੀ ਸਿੱਖੀ ਸਾਡੀ ਸਿੱਖੀ ਦਾ ਇੱਕੋ ਹੀ ਹੈ, ਜੋ ਮਹੱਲਾ ਦੂਜਾ ਕਹਿ ਰਿਹਾ ਗੁਰੂ ਨਾਨਕ ਦਾ ਪਹਿਲਾ ਸਿੱਖ, ਤੋ ਅੱਗੇ ਮਹੱਲਾ ਪੰਜਵਾਂ ਕਹਿ ਰਿਹਾ ਹੈ।
ਗੁਰ ਦੀਖਿਆ ਜੇ ਮਨੇ ਵਸੈ, ਗੁਰ ਦੀਖਿਆ ਜੇ ਮਨੇ ਵਸੈ, ਨਾਨਕ ਮਸਤਕ ਪਾਉ, ਨਾਨਕ ਮਸਤਕ ਪਾਉ।
ਪੂਰੀ ਦੀਖਿਆ ਗੌੜੀ ਸੁਖਮਣੀ ਜਾ ਰਹੀ ਹੈ, ਪੰਨਾ 293 ਦੇ ਉੱਤੇ, ਪੰਨਾ 293 293 ਦੇ ਉੱਤੇ ਦੇਖੋ, ਦਰਸ਼ਨ ਕਰੋ ਗੌੜੀ ਸੁਖਮਣੀ ਚ। ਇਹ ਹੈ ਪੂਰੇ ਗੁਰ ਕੀ ਪੂਰੀ ਦੀਖਿਆ,
ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨੇ ਬਸੈ ਤਿਸ ਸਾਚੋ ਪੂਰੀ,
ਉਹ ਸੱਚ ਨੂੰ ਪਰਖ ਲਿਆ ਜੇ ਮਨ ਚ ਬਸ ਗਈ।
ਮਨੇ ਤਨੇ ਨਾਮ ਜਪੋ,
ਕੋਈ ਦੀਖਿਆ ਲੈ ਕੇ ਖੰਡੇ ਬਾਟੇ ਦੀ ਨਾਮ ਜਪਦਾ ਹੈ? ਪੰਜ ਪੈਰੇ ਕੋ ਦੜਾਉਂਦੇ ਹੈ ਵੀ ਸਿਰਫ ਨਾਮ ਜਪਣਾ ਹੈ? ਕੋਈ ਇਸ ਤੁਕਾਂ ਤੇ ਪਹਿਰਾ ਦੇ ਰਿਹਾ ਹੈ ਵੀ ਖੰਡੇ ਬਾਟੇ ਦੀ ਪੋਲ ਲੈ ਲਈ? ਨਿਤਨੇਮ ਜ਼ਰੂਰੀ ਹੈ ਜੀ, ਕਕਾਰ ਪਾਉਣੀ ਜ਼ਰੂਰੀ ਹੈ ਜੀ। ਆ ਜੋ ਪੰਜ ਉਹ ਪੰਜ ਪਿਆਰੇ ਵੱਡੇ ਹੈ ਕਿ ਤੁਹਾਡੀਆਂ ਬਾਣੀਆਂ ਦੀਆਂ ਲਾਈਨਾਂ ਵੱਡੀਆਂ? ਜੇ ਦੀਖਿਆ ਲੈ ਕੇ ਨਾਮ ਨਹੀਂ ਜਪਿਆ ਤੇ ਤੁਸੀਂ ਤੇ ਸਾਰਾ ਦੀਖਿਆ ਦੀ ਜੋ ਮਹਾਰਾਜ ਨੇ ਬਾਣੀ ਚ ਬਾਰ ਬਾਰ ਲਿਖਿਆ ਤੇ ਸਾਰੀ ਸਿੱਖੀ ਨੂੰ ਹੋਰਲੇ ਬੰਨੇ ਲਾਏ ਆ। ਤੁਸੀਂ ਪੰਜ ਪਿਆਰੇ ਤੁਹਾਡੇ ਆਪਣੇ ਬਣਾਏ ਵੱਡੇ ਹੈ ਕਿ ਗੁਰੂ ਮਹਾਰਾਜ ਦੀ ਬਾਣੀ ਵੱਡੀ ਹੈ?
ਇਹਨਾਂ ਅਨਰਥ ਹੋ ਰਿਹਾ ਕਿਸੇ ਜਗਿਆਸੂ ਨੂੰ ਸਾਰੇ ਖੱਡੇ ਪਾਟੇ ਕੋਲ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਅਸੀਂ ਕਰਨਾ ਕੀ ਕਿਉਂਕਿ ਕਰਾਉਣ ਵਾਲੇ ਅੰਨੇ ਹੈ ਸਾਹ ਬਾਣੀ ਚੋਂ ਲੱਭ ਕੇ ਨਾਮ ਜਪਣ ਵਾਲੀ ਸਾਰੀ ਚੀਜ਼ ਆ ਦੇਖੋ ਦੇਖਿਆ ਤੇ ਆ ਰਿਹਾ ਹੈ
ਪੂਰੇ ਜਿਸ ਮਨੇ ਬਸੇ ਇਸ ਸਾਜ ਪਰੀ ਇਹ ਮਨੇ ਤਨੇ ਨਾਮ ਜਪੋਲੇ ਬੁਲਾ
ਇੱਕੋ ਇੰਸਟਰਕਸ਼ਨ ਇਹਦੇ ਨਾਲ ਸਾਰੇ ਦੁੱਖ ਦਰਦ ਦੂਰ ਹੋਣਗੇ ਔਰ ਦੀਖਿਆ ਲੈ ਕੇ ਇੱਕੋ ਹੀ ਕੰਮ ਕਰਨਾ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬਜਾਏ ਜੀਓ
ਮਨੇ ਤਨੇ ਨਾਮ ਜਪੋਲੇ ਬੁਲਾ ਇਹ ਦੁੱਖ ਦਰਦ ਮਨ